सिख इतिहासकार कहते ने उस दिन भी वैसाख की पहली ही तरीक सी, उस दिन भी वैसाखी सी, क्योंकि हजूर गुरु नानक साहब ने वैसाख की थां ते शब्द वरत्या है वैसाखी। जिस दिन भाई गुरदास जी के कथन मुताबक के ए शब्द कहे कि बाबा देखा ध्यान तर जलती सा पृथ्वी दिस आई, बाजो गुरु गुबार है तर दी सुनी लुकाई, बाबे भेत बनाया उदासी दी रीत चलाई, चढ़िया सोधन धरत लुकाई, जितन इस धरती नू इस लुकाई नू सोधन चढ़े त्यारे उस दिन भी वैसाख का पहला दिन सी, उस दिन भी वैसाखी सी। ध्यान दिया जी, जिस दिन हजूर हरिद्वार की धरती ते पहुंचते ने सारे लोग चढ़दे नू पानी देंदे पए सन, लोग जा चुके पितरां नू ते सूरज नू जल देंदे ने, तन गुरु नानक साहिब कृपालू जी ने लेंदे वाले पासे पानी झटिया, उदन भरम जाल नू तोड़िया, ते जिस दिन गुरु नानक साहिब ने हरिद्वार लेंदे नू पानी दिता कि सूरज नू पानी देण दी पितरां नू पानी देण दी मनौत नू तोड़िया, उस दिन भी वैसाखी सी, उस दिन भी वैसाख की पहली तरीक सी। गुरु के सिखो, जदों असी वैसाख दे महीने नू पढ़ने हां ते धन गुरु अमरदास कृपालू जी पिंड बासर के सन 1479 नू इस संसार विच बाबा तेज भान दे घर आए ने, उदों भी वैसाख वाला ही महीना सी, उदों भी वैसाखी दे दिन नेड़े चुकदे। तवज्जो देनी, मैं सिर्फ कुछ को वैसाखियां आप नाल सांझियां करनियां चाहना, जेड़ियां वैसाखियां सिख लहर नू सिख जगत नू एक नवा जी दान दे के गए। वैसाख विच धन गुरु अमरदास सच्चे पातशाह उन्हां दी आमद होई है, कृपालू दाता जी ने गोइंदवाल साहिब नगर नू वसाया, भावे ए नगर ब्यास दे बिलकुल किनारे ते वे, हजूर ने बाबा बुढ़ा साहिब नू कह के बौली का टप लवाया, ते जिस दिन 84 पौड़ियां वाली बौली का कर चुका सी, सिख विद्वान कहिंदे ने उस दिन भी वैसाखी सी, वैसाख की पहली तरीक सी, जिस दिन बाबे ने भाई मानक चंद नू कह के बौली का कर करवाया, असल विच ओ 84 पौड़ियां सन के इशनान कर तेरी सुच भेट खत्म हो जाए, ते जे किते तू एक पौड़ी ते बैठ के गुरमति पौड़ी नू समझ लै ते तेरी 84 ही कटी जाए, उस दिन भी वैसाखी सी। इसी गोइंदवाल साहिब की धरती ते धन गुरु अर्जुन साहिब नू आपा शहीदां दा सरताज कहिंदे, पता ने गुरु अर्जुन साहिब ने बचन वरते ने कि उन्हां ने तैं जन्मत गुरमत ब्रह्म पछाणियो, वैसाख ते महीना सी कि जिस दिन धन गुरु अर्जुन देव कृपालू जी पंज भूतक लै के संसार ते आए सन। प्यारियो, आपां अज वी हरिमंदर साहिब जाने हां, दुख भंजनी बेरी दे कोल इशनान कीता जांदा है, ते उत्थे एक घटना लिख के भी लाई है कि कदी इत्थे कोई इंसान आया जेदा तन करके पिंगला सी, इशनान कीता ओनू जिंदगी मिली, जिस दिन उस पिंगले ने उस सरोवर विच इशनान कीता उदन भी वैसाखी सी, उदन भी वैसाख दी पहली तरीक सी। धन गुरु हरकृष्ण साहिब कृपालू जी ने दिल्ली की धरती ते जिस दिन सिख संगतां नू इह शब्द कहे सन कि बाबा वसै ग्राम पकाले वन गुर संगत सकल संभाले, उस दिन भी वैसाख सी, उदो भी वैसाखी दे दिन ने गुरु तेग बहादुर जिन्हां ने अपना शीश दिल्ली जा के भेज कर दिता, इयों कह लईए दिल्ली शहादत दा जाम पीता, उन्हां दी आमद भी वैसाखी नू होई है, वैसाख दे महीना है। वैसाख नाल सिख दे बड़े रिश्ते गुड़े। प्यारियो, भावे अज वैसाखी नू असी देखने हां कि मेले दे रूप विच आपां मनाने, असी भावे इहदे लई शब्द सभ्याचार भी वरतने हां, मेरे गुरु नानक साहिब ने वैसाखी मनाण दी गल कही, पर बाबा जी ने जेड़ा सुपना वैसाखी दा लिया सिखां ने उह साकार भी कीता, ते आपां कई वारी झाती मारने हां, हजूर ने कहा घर घर विच कीर्तन होवेगा, बाणी दी गल होवेगी, ते सच जानो उह वैसाखी मनाई जाएगी, ते भाई गुरदास जी ने शब्द भी वरते, कह लगे घर घर अंदर धर्मशाल होवे कीर्तन सदा बसोवा, ਵਿਸੋਵਾ ਸ਼ਬਦ ਵਰਤੇ ਆ, ਕਹਿੰਦੇ ਘਰ ਘਰ ਵਿੱਚ ਕੀਰਤਨ ਹੋਵੇ, ਬਾਣੀ ਦੀ ਗੱਲ ਹੋਵੇਗੀ ਤੇ ਉਦੋਂ ਮੰਨਿਆ ਜਾਏਗਾ ਵੈਸਾਖੀ ਮਨਾਈ ਜਾਂਦੀ। ਵੈਸਾਖੀ ਨੂੰ ਸਿੱਖਾਂ ਦਾ ਇਕੱਠ ਕਦੋਂ ਹੋਣ ਲੱਗਾ? ਮੈਂ ਇਹਦੇ ਥੋੜਾ ਜਿਹਾ ਪਿਛੋਕੜ ਵੀ ਜਾ ਕੇ ਅੱਜ ਦੇ ਦਿਨ ਵੱਲ ਆਉਣਾ ਚਾਹੁੰਦਾ। ਗੁਰੂ ਅਮਰਦਾਸ ਜੀ ਦਾ ਇੱਕ ਅਨੰਦ ਸਿੱਖ ਹੋਇਆ ਜਿਹਦਾ ਨਾਮ ਸੀ ਭਾਈ ਪਾਰੋ। ਗੁਰੂ ਘਰੋਂ ਇਹਨੂੰ ਪਦਵੀ ਮਿਲੀ ਸੀ ਪਰਮ ਹੰਸ ਦੀ। ਅਸਲ ਵਿੱਚ ਇਹ ਸੀ ਭਾਈ ਪਾਰੋ ਪਰਮ ਹੰਸ ਜੁਲਕਾ, ਧੰਨ ਗੁਰੂ ਅਮਰਦਾਸ ਜੀ ਦਾ ਅਨੰਦ ਸਿੱਖ ਸੀ। ਗੁਰੂ ਅੰਗਦ ਸਾਹਿਬ ਦੇ ਵੇਲੇ ਇਹਨੇ ਸਿੱਖੀ ਧਾਰਨ ਕੀਤੀ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹਦਾ ਰੋਜ਼ ਦਾ ਨੇਮ ਸੀ। ਸੁਲਤਾਨਪੁਰ ਦੇ ਨੇੜੇ ਇੱਕ ਪਿੰਡ ਹੈ ਡੱਲਾ, ਡੱਲੇ ਪਿੰਡ ਦਾ ਇਹ ਵਸਨੀਕ ਸੀ ਤੇ ਗੁਰੂ ਅਮਰਦਾਸ ਜੀ ਦੇ ਵੇਲੇ ਡੱਲੇ ਪਿੰਡ ਵਿੱਚ 72 ਬ੍ਰਹਮ ਗਿਆਨੀ ਮਹਾਂਪੁਰਸ਼ ਰਹਿੰਦੇ ਸਨ। 72 ਸਿੱਖ ਐਸੇ ਸਨ ਜਿਹੜੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਚੁੱਕੇ ਸਨ। ਇਹ ਭਾਈ ਪਾਰੋ ਪਰਮਹੰਸ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਇਆ ਤੇ ਇਹਨੇ ਇੱਕ ਬੇਨਤੀ ਕੀਤੀ ਸੱਚੇ ਪਾਤਸ਼ਾਹ। 22 ਮੰਜੀਆਂ ਸਥਾਪਨ ਕੀਤੀਆਂ ਨੇ, ਵੱਖ ਵੱਖ ਇਲਾਕਿਆਂ ਵਿੱਚ ਸਿੱਖ ਪ੍ਰਚਾਰ ਕਰਦੇ ਨੇ। ਇੱਕ ਐਸਾ ਉਦਮ ਕਰੋ ਕਿ ਸਾਲ ਵਿੱਚ 2 ਦਿਨ ਮੁਕਰਰ ਕੀਤੇ ਜਾਣ ਕਿ ਜਦੋਂ ਪੂਰੇ ਸਿੱਖ ਦੂਰੋਂ ਦੂਰੋਂ ਆਪ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਗੁਰਮਤ ਨੂੰ ਸਿੱਖ ਸਕਣ। ਹਜ਼ੂਰ ਦੇ ਚਰਨਾਂ ਵਿੱਚ ਭਾਈ ਪਾਰੋ ਦੀ ਬੇਨਤੀ ਤੇ ਕਿਰਪਾਲੂ ਦਾਤਾ ਜੀ ਨੇ 2 ਦਿਨ ਫਿਰ ਸਾਲ ਵਿੱਚ ਨਿਸ਼ਚਿਤ ਕੀਤੇ। ਇੱਕ ਸੀ ਵੈਸਾਖ ਦਾ, ਦੂਸਰਾ ਸੀ ਦੀਵਾਲੀ ਦਾ ਦਿਨ। ਕਿਉਂਕਿ ਵੈਸਾਖ ਦੇ ਸਮੇਂ ਵੀ ਅੱਜ ਅਸੀਂ ਝਾਤੀ ਮਾਰਨੇ ਕਿ ਪੰਜਾਬ ਦੇ ਅੰਦਰ ਉਸ ਵੇਲੇ ਅਜੇ ਕਣਕ ਪੱਕਣੀ ਜ਼ਰੂਰ ਪਰ ਵਾਢੀ ਨਹੀਂ ਸੀ ਪੈਂਦੀ ਤੇ ਦੀਵਾਲੀ ਦੇ ਵੇਲੇ ਝੋਨਾ ਪੱਕਣਾ ਪਰ ਅਜੇ ਕੱਟਿਆ ਨਹੀਂ ਸੀ ਜਾਂਦਾ। ਜ਼ਿਮੀਦਾਰ ਅਜੇ ਫਸਲ ਪੱਕਣ ਦੀ ਖੁਸ਼ੀ ਵਿੱਚ ਆਨੰਦਿਤ ਸੀ। ਹਜ਼ੂਰ ਨੇ ਇਹ 2 ਦਿਨ ਮੁਕਰਰ ਕਰ ਦਿੱਤੇ। ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਇਹ ਵੈਸਾਖੀ ਦਾ ਪੁਰਬ ਜਿਹੜਾ ਇਹ ਮਨਾਇਆ ਜਾਣ ਲੱਗਾ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦਾ ਸਮਾਂ ਆਇਆ। ਉਦੋਂ ਵੈਸਾਖੀ 13 ਮਾਰਚ ਸਨ 1699 ਨੂੰ ਸੀ। ਉਦੋਂ ਮਾਰਚ ਦੀ 13 ਨੂੰ ਵੈਸਾਖ ਦੀ ਪਹਿਲੀ ਤਰੀਕ ਆਈ ਸੀ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਭੇਜ ਕੇ ਦੂਰੋਂ ਦੂਰੋਂ ਸਿੱਖ ਸੰਗਤਾਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੁਲਾਇਆ ਸੀ। ਮੇਰੇ ਕਿਰਪਾਲੂ ਦਾਤਾ ਜੀ ਨੇ ਇਸ ਵੈਸਾਖੀ ਵਾਲੇ ਦਿਨ 5 ਸਿਰਾਂ ਦੀ, 5 ਸਿੱਖਾਂ ਦੀ ਸਿਰਾਂ ਦੀ ਮੰਗ ਕੀਤੀ। ਆਪ ਸਭ ਨੂੰ ਪਤਾ ਹੈ, ਮੈਂ ਸਿਰਫ ਸੰਖੇਪ ਵਿੱਚ ਕਹਿ ਕੇ ਅੰਮ੍ਰਿਤ ਵਾਲੇ ਪਾਸੇ ਤੁਰਨਾ। ਹਜ਼ੂਰ ਕਿਰਪਾਲੂ ਜੀ ਨੂੰ 5 ਸਿੰਘਾਂ ਨੇ ਆਪਣੇ ਆਪਣੇ ਸ਼ੀਸ ਭੇਟ ਕੀਤੇ। ਇਹਨਾਂ ਵਿੱਚੋਂ ਪਹਿਲੇ ਸਨ ਭਾਈ ਦਇਆ ਰਾਮ ਜੀ, ਉਸ ਤੋਂ ਬਾਅਦ ਸਨ ਭਾਈ ਧਰਮ ਚੰਦ ਜੀ, ਉਸ ਤੋਂ ਬਾਅਦ ਸਨ ਭਾਈ ਹਿੰਮਤ ਰਾਏ ਜੀ, ਚੌਥੇ ਸਨ ਭਾਈ ਮੋਹਕਮ ਚੰਦ ਜੀ ਤੇ 5ਵੇਂ ਸਨ ਭਾਈ ਸਾਹਿਬ ਚੰਦ ਜੀ। ਅਸਲ ਵਿੱਚ ਜਦੋਂ ਇਹਨਾਂ 5 ਦੇ ਨਾਵਾਂ ਨੂੰ ਪੜ੍ਹਨੇ ਆ, ਮੇਰੇ ਸਤਿਗੁਰੂ ਨੇ ਅੰਮ੍ਰਿਤ ਦੀ ਦਾਹ ਦੇ ਕੇ ਜਿੱਥੇ ਖਾਲਸਾ ਲਖਤ ਸਾਨੂੰ ਬਖਸ਼ਿਸ਼ ਕੀਤਾ, ਉੱਥੇ ਇੱਕ ਹੋਰ ਰਹਿਮਤ ਭਰੀ ਪਦਵੀ ਦਿੱਤੀ ਸੀ ਸਾਹਿਬ ਦੀ। ਦੇਖੋ ਅਸੀਂ ਬੜੀ ਬੜੀ ਇਹ ਸੁਣਨੇ ਆ ਕਿ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਚੇਰਾ ਦਾ ਅਖਰੀ ਅਰਥ ਚੇਲਾ, ਸਾਹਿਬ ਦਾ ਅਰਥ ਮਾਲਕ। ਕਹਿੰਦੇ ਜਿਹੜਾ ਰਹਿਤ ਨੂੰ ਕਮਾਉਂਦਾ ਹੈ ਉਹ ਮੇਰਾ ਸਾਹਿਬ ਹੈ, ਮੈਂ ਉਸ ਦਾ ਚੇਲਾ ਵਾਂ। ਤੇ ਮੈਂ ਕਈ ਵਾਰੀ ਅਰਜ਼ ਕਰਨਾ, ਅਸਲ ਵਿੱਚ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਰੁੜਦੇ ਹੋਇਆਂ ਨੂੰ ਸਾਹਿਬ ਬਣਾਉਣ ਵਾਸਤੇ ਆਏ ਸੋ। ਜਿਹੜੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਜੀ ਨੇ ਕਹੇ ਨੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੇ ਛਤਰ ਧਰੇ, ਜਾਗੀ ਛੋਟ ਜਗਤ ਕੋ ਲਾਗੈ ਤਾਂ ਪਰ ਤੁਹੀਂ ਧਰੇ, ਨੀਚੇ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਨੀਵਿਆਂ ਨੂੰ ਉੱਚਿਆਂ ਚੁੱਕਣ ਵਾਸਤੇ ਆਏ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ 5 ਨੇ ਵਾਰੀ ਵਾਰੀ ਆਪਣੇ ਸੀਸ ਭੇਟ ਕੀਤਾ। ਪਿਆਰਿਓ, 5 ਦੇ ਸੀਸ ਭੇਟ ਕਰਨ ਤੋਂ ਬਾਅਦ ਮੇਰੇ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦੀ ਪਹਾੜੀ ਤੇ ਜਿਸ ਅਸਥਾਨ ਨੂੰ ਆਪਾਂ ਜੀ ਕੇਸ਼ਗੜ੍ਹ ਕਹਿੰਦੇ, ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਹਜ਼ੂਰ ਨੇ ਉਸ ਦਾ ਨਾਮ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਦਾ ਨਾਮ ਆਪਣੇ ਪਿਤਾ ਜੀ ਦੇ ਨਾਮ ਤੇ ਨਹੀਂ ਰੱਖਿਆ, ਉਸ ਤਖ਼ਤ ਦਾ, ਉਸ ਕਿਲੇ ਦਾ ਨਾਮ ਆਪਣੇ ਨਾਮ ਤੇ ਨਹੀਂ ਰੱਖਿਆ, ਉਸ ਦਾ ਨਾਮ ਆਪਣੇ ਪੁੱਤਰਾਂ ਦੇ ਨਾਮ ਤੇ ਨਹੀਂ ਰੱਖਿਆ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਗਈ, ਉਸ ਦਾ ਨਾਮ ਕੇਸ਼ਗੜ੍ਹ ਰੱਖਿਆ ਗਿਆ। ਇਹਦਾ ਮਤਲਬ ਕਿ ਉਸ ਧਰਤੀ ਤੇ ਨਮਸਕਾਰ ਕਰਨ ਵਾਲੇ ਸਿੱਖਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਕੇਸ਼ ਕਿੰਨੇ ਕੁ ਪਿਆਰੇ ਨੇ ਕਿ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਸਦੀਆਂ ਹੋ ਗਈਆਂ ਨੇ, ਉੱਥੇ ਮੱਥਾ ਟੇਕਣਾ ਤੇ ਤੂੰ ਇਹ ਸ਼ਬਦ ਕਹਿਣਾ, ਮੈਂ ਕੇਸ਼ਗੜ੍ਹ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਮੱਥਾ ਟੇਕਣ ਚੱਲਿਆ। ਉਹ ਕੇਸ਼ਗੜ੍ਹ ਹੈ, ਹਜ਼ੂਰ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਬਾਣੀਆਂ ਦਾ ਪਾਠ ਕਰਕੇ ਬਾਟੇ ਵਿੱਚ ਜਲ ਪਾ ਕੇ, ਇੱਥੇ ਕਈ ਵਾਰੀ ਸ਼ਬਦ ਵਰਤਿਆ ਜਾਂਦਾ ਹੈ ਕਿ ਮਾਤਾ ਸਾਹਿਬ ਕੌਰ ਜੀ ਨੇ ਪਤਾਸ਼ੇ ਪਾਏ। ਸਿਆਣੇ ਸੂਝਵਾਨ ਸਮਝਦੇ ਹੋ ਕਿ ਅਸਲ ਵਿੱਚ ਪਤਾਸ਼ੇ ਮਾਤਾ ਜੀਤੋ ਜੀ ਨੇ ਪਾਏ ਸਨ। ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਹਜ਼ੂਰ ਕਿਰਪਾਲੂ ਜੀ ਦੇ ਪਾਵਨ ਘਰ ਦੇ ਅੰਦਰ ਆਏ। ਸਤਿਗੁਰੂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਨੂੰ ਰਹਿਤਾਂ ਦ੍ਰਿੜ ਕਰਾਈਆਂ, ਕਰਹਿਤਾਂ ਤੋਂ ਸੁਚੇਤ ਹੋਣ ਵਾਸਤੇ ਕਿਹਾ ਤੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੇ ਕੇ ਜਦੋਂ ਅੰਮ੍ਰਿਤ ਦੀ ਦਾਤ ਲੈ ਕੇ ਉਹ ਸਿੰਘ ਸੱਜ ਗਏ ਤੇ ਗੁਰੂ ਗੋਬਿੰਦ ਸਿੰਘ ਕਿਰਪਾਲੂ ਦਾਤਾ ਜੀ ਨੇ ਆਪ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਲਈ। ਇਸੇ ਮੈਂ ਅਰਜ਼ ਜ਼ਰੂਰ ਕਰਨੀ ਚਾਹੁੰਦਾ, ਭਾਈ ਸਾਹਿਬ ਹੁਣੀ ਮੇਰੇ ਆਉਂਦਿਆਂ ਕੀਰਤਨ ਵਿੱਚ ਭਾਈ ਗੁਰਦਾਸ ਜੀ ਦੀ ਪੌੜੀ ਗਾਇਨ ਕਰ ਰਹੇ ਸਨ ਕਿ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਕਿ ਗੁਰੂ ਵੀ ਆਪ ਹੈ ਤੇ ਚੇਲਾ ਵੀ ਆਪ ਹੈ। ਅੱਜ ਗੁਰਮੁਖ ਪਿਆਰੇ ਉੱਥੇ ਕਹਿ ਵੀ ਰਹੇ ਸਨ ਕਿ ਜਦੋਂ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਦੇ ਕੇ ਪੰਜਾਂ ਨੂੰ ਸਿੰਘ ਬਣਾਇਆ ਤੇ ਕਹਿਣ ਲੱਗੇ ਹੁਣ ਅੰਮ੍ਰਿਤ ਦੀ ਦਾਤ ਮੈਨੂੰ ਦਿਓ। ਕਈ ਵਾਰੀ ਅਸੀਂ ਭਾਵੁਕਤਾ ਲਈ ਸ਼ਬਦ ਵਰਤ ਦਿੰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਂ ਨੇ ਕਹਿ ਦਿੱਤਾ ਕਿ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਕੀ ਦਿੰਦੇ ਹੋ? ਨਹੀਂ ਪਿਆਰਿਓ, ਗੁਰੂ ਸਮਰੱਥ ਗੁਰੂ ਹੈ। ਕਦੀ ਵੀ ਪਿਆਰੇ ਭਾਈ ਦਇਆ ਸਿੰਘ ਇਹ ਨਹੀਂ ਸ਼ਬਦ ਕਹਿ ਸਕਦੇ ਕਿ ਤੁਸੀਂ ਕੀ ਸਾਨੂੰ ਦਿੰਦੇ ਹੋ। ਜਿਸ ਗੁਰੂ ਨੇ ਆਪ ਸਿੰਘਾਸਨ ਤੋਂ ਥੱਲੇ ਉਤਰ ਕੇ ਵੀਰ ਆਸਨ ਹੋ ਕੇ ਕਹਿ ਦਿੱਤਾ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਕਿੰਨਾ ਵੱਡਾ ਉਹਨਾਂ ਪੰਜਾਂ ਨੂੰ ਮਾਣ ਮੇਰੇ ਕਲਗੀ ਵਾਲੇ ਨੇ ਦੇ ਦਿੱਤਾ। ਹਜ਼ੂਰ ਕਿਰਪਾਲੂ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਮੰਗੀ, ਇਹ ਠੀਕ ਹੈ। ਕਵੀ ਸੰਤੋਖ ਸਿੰਘ ਨੇ ਇੱਕ ਬਚਨ ਲਿਖਿਆ ਕਿ ਸਤਿਗੁਰੂ ਦੇ ਚਰਨਾਂ ਵਿੱਚ ਉਹਨਾਂ ਬੇਨਤੀ ਕੀਤੀ, ਦਾਤਾ ਆਪ ਸਮਰੱਥ ਗੁਰੂ ਹੋ, ਅਸੀਂ ਸਿੱਖ ਹਾਂ, ਆਪ ਜੀ ਨੂੰ ਅੰਮ੍ਰਿਤ ਦਈਏ। ਤੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਗੱਲ ਦ੍ਰਿੜ ਕਰਾਈ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਜੀ, ਭਾਵੇਂ ਅਸੀਂ ਸ਼ਬਦ ਕੱਲਾ ਅੱਜ ਵਰਤਨੇ ਆ, ਭਾਈ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਮੇਰੇ ਸੱਚੇ ਪਾਤਸ਼ਾਹ ਜਦੋਂ ਇਹਨਾਂ ਪੰਜਾਂ ਨੂੰ ਬੁਲਾਉਂਦੇ ਸਨ ਤੇ ਉਦੋਂ ਪਹਿਲਾ ਸ਼ਬਦ ਜੋੜਿਆ ਜਾਂਦਾ ਸੀ ਪਿਆਰੇ ਭਾਈ ਦਇਆ ਸਿੰਘ ਜੀ, ਪਿਆਰੇ ਭਾਈ ਧਰਮ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ, ਕਿਉਂਕਿ ਪਿਆਰਾ ਸ਼ਬਦ ਹਜ਼ੂਰ ਦਾ ਦਿੱਤਾ ਹੋਇਆ। ਕੇਵਲ ਭਾਈ ਸ਼ਬਦ ਨਹੀਂ, ਭਾਈ ਤੋਂ ਪਹਿਲਾਂ ਦਾਦਾ ਜੀ ਉਹਨਾਂ ਲਈ ਸ਼ਬਦ ਪਿਆਰਾ ਵਰਤੇ ਹੁੰਦੇ ਸਨ। ਜੇ ਕਿਤੇ ਪੁਰਾਣੀਆਂ ਲਿਖਤਾਂ ਪੜ੍ਹੋ, ਇੱਕ ਲਿਖਤ ਮੇਰੇ ਸਾਹਮਣੇ ਆਈ ਕਿ ਭਾਈ ਦਇਆ ਸਿੰਘ ਜੀ ਉਹਨਾਂ ਦੇ ਸੰਬੰਧੀ ਹਜ਼ੂਰ ਇੱਕ ਬਚਨ ਕਹਿੰਦੇ ਨੇ, ਕਹਿੰਦੇ ਆਨੰਦਪੁਰ ਕੋਈ ਜਗਿਆਸੂ ਆਵੇ ਜਿਹਨੇ ਪਰਮਾਰਥ ਦੀ ਗੱਲ ਪੁੱਛਣੀ ਹੋਵੇ ਤੇ ਜੇ ਅਸੀਂ ਨਾ ਮਿਲੀਏ ਪਿਆਰੇ ਭਾਈ ਦਇਆ ਸਿੰਘ ਜੀ ਤੋਂ ਪੁੱਛ ਲਵੋ, ਜੋ ਕੁਝ ਉਹ ਕਹਿਣਗੇ ਉਹਨੂੰ ਕਮਾ ਲੈਣਾ, ਉਹਨਾਂ ਦਾ ਕਿਹਾ ਹੋਇਆ ਸਾਡਾ ਕਿਹਾ ਹੋਇਆ ਹੋਵੇ। ਉਹ ਪਿਆਰੇ ਭਾਈ ਦਇਆ ਸਿੰਘ ਜੀ ਨੇ ਇਹਨਾਂ ਪੰਜਾਂ ਨੇ ਹਜ਼ੂਰ ਕਿਰਪਾਲੂ ਜੀ ਨੂੰ ਕਿਹਾ, ਦਾਤਾ ਜੀ ਕਿ ਆਪ ਅੰਮ੍ਰਿਤ ਦੀ ਦਾਤ। ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਪਿਆਰੇ ਭਾਈ ਦਇਆ ਸਿੰਘ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਜੀ ਆਏ ਸਨ ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ ਉਸ ਦਿਨ ਭਾਈ ਲਹਿਣੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਲਹਿਣੇ ਤੋਂ ਗੁਰੂ ਅੰਗਦ ਬਣਾ ਦਿੱਤਾ। ਕਹਿਣ ਲੱਗੇ ਜਿਵੇਂ ਭਾਈ ਲਹਿਣੇ ਤੋਂ ਗੁਰੂ ਅੰਗਦ ਬਣ ਗਏ, ਇਸੇ ਤਰ੍ਹਾਂ ਸੱਚ ਜਾਣਿਓ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਕਹਿੰਦੇ ਮੈਂ ਖਾਲਸੇ ਨੂੰ ਗੁਰੂ, ਗੁਰੂ ਨੂੰ ਖਾਲਸਾ ਬਣਾਉਣ ਲੱਗਾ ਤੇ ਇਸ ਤਰ੍ਹਾਂ ਜਿਵੇਂ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਮੇਰ ਦਿੱਤੀ ਸੀ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨਿਓ। ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਲੋ ਮੋਏ ਜੈਸੇ ਤੁਮ ਲੀਨਿਓ, ਕਾਲ ਹੋ ਕੇ ਕਾਲ ਸ਼੍ਰੀ ਇਸ ਕਾਲ ਪ੍ਰਭੂ ਹੁਕਮ ਖਮੈ ਦੀਨਿਓ। ਹਜ਼ੂਰ ਕਿਰਪਾਲੂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉਹਨਾਂ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ ਨਾਲ ਸ਼ਬਦ ਦਿੱਤਾ ਸੀ ਖਾਲਸਾ। ਭਾਵੇਂ ਅਸੀਂ ਇਸ ਸ਼ਬਦ ਨੂੰ ਆਪਣੇ ਨਾਮ ਨਾਲ ਲਾਉਂਦੇ ਹਾਂ, ਪਰ ਗੁਰਮੁਖੋ ਖਾਲਸਾ ਬਣਿਆ ਜਾਂਦਾ ਹੈ ਜਾਗਤ ਜੋਤ ਨੂੰ ਜਪ ਕੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਿੱਚੋਂ ਜਦੋਂ ਅਕਾਲ ਉਕਤ ਦੇ ਸਵਈਏ ਪੜ੍ਹਨੇ ਤੇ ਪਹਿਲਾ ਸਵਈਏ ਇਹ के खालसा होवे जिदे अंदर परमात्मा दी जोत जग पई ते जोत ओदे अंदर जगी जिसने उस जोत नू जपया। हजूर दे बचन सी पढ़ने आ के जागत जोत जपै निसबासुर एक बिना मन लैक न आने के जेड़ा जगती जोत एक परमात्मा नू जपे उस एक तो बिना दूजे नू अपने अंदर थां ना दे। किन्ने उस दे अंदर फिर ढूंढे पैदा प्रेम, किन्ने जिस दे अंदर प्रेम पैदा हो जाए गुरु ते भरोसा बन जाए। खालसा कदी वर्त नहीं रखदा, खालसा कदी बुत नहीं पूजदा, खालसा कदी कबर ते दीवे नहीं बालदा, खालसा कदी देहधारियां दे मठा नूं नहीं पूजना। साहब ने कहा जागत जोत जपै निसबासुर एक बिना मन लैक न आने, पूर्ण प्रेम प्रतीत सजै ब्रत गोर मड़ी मठ भूल न माने, तीर्थ दान दया तब संयम एक बिना न एक पछाने। जिन्हें इन्नी कमाई कीती फिर केवल नाम दा खालसा नहीं पूर्ण जोत जगह घटम है। दो गल्लां चेते रखियो, पहली तो के जागत जोत जपै, जपण तो बिना जोत नहीं अंदर जगनी। जिस बंदे ने जपया ही नहीं सिमरन ही नहीं कीता केवल ना लिखन नाल खालसा नहीं। खालसा तां इक अंदर दी रहत है, खालसा तां अंदर दी शुद्धता है। ते मैं पिछली वारी एक अर्ज कीती बाबे नानक दी जप साहिब दी बाणी जिन्हों आपां जपजी कहिंदे आं। पहली पौड़ी दियां अखीरलियां तुकां पढ़ो, असल विच पहली पौड़ी दियां अंतलियां तुकां ही सिख दी मंजल ने। जेड़ी बाबे नानक ने शब्द सचियार दिता ओही गुरु कलगी वाले ने शब्द खालसा दे दिता। खालसे ते सचियार विच के अंतर की है? असी जप साहिब दी पहली पौड़ी दियां तुकां पढ़ने आ कि किव सचियारा होई है किव कूड़ा टुटा है। सचियार दा अखरी अर्थ बिल्कुल शुद्ध ते सच जानियो। खालसे दा अर्थ भी एवे कि जेड़ा अपने आप नू बिल्कुल शुद्ध कर चुका है, जेड़ा अंदर बिल्कुल निर्मल हो गया है। सहज कृपालू जी ने कहा जागत जोत जपै निसबासुर एक बिना मन लैक न आने, पूर्ण प्रेम प्रतीत सजै ब्रत गोर मड़ी मठ भूल न माने, तीर्थ दान दया तब संयम एक बिना न एक पछाने, पूर्ण जोत जगह तक मैं तब खालसता है नहास जाने। असल विच ओ खालसा जिदे अंदर परमात्मा दी रहमत दी जोत बल गई। प्यारियो खालसा असल विच रहत है, खालसा असल विच अपना जीवन है जिन्हों कमा के गुरु गोविंद सिंह जी दी कृपा लई जानी। कई बारी वैसे ए विषय काफी विस्तार वाला है, कहने अमृत का की फायदा। मैं बेनती एक करा गुरु के सिखो, जदों असी गुरु ग्रंथ साहिब दी बाणी पढ़ने अमृत शब्द दे अर्थ बेअंत ने, बहु अर्थक शब्द है अमृत। गुरु ग्रंथ साहिब च अमृत दुध लई भी वरते है, अमृत चंदन दी लकड़ लई भी वरते है, अमृत शुभ गुणा लई भी वरते है, अमृत बाणी लई भी वरते है, अमृत नाम लई भी वरतिया है। इथे तक दाता जी ने अमृत शब्द अमर रहन लई भी वरतिया है। मैं डिटेल नाल नहीं सिर्फ एक दो प्रमाण दे के चलना अगे। गुरु ग्रंथ साहिब की बाणी पढ़ो, अमृत शब्द बहु अर्थ है। जो असी पढ़ने जिन्हें प्रसाद छत्ती अमृत खाए, हुण छत्ती नाल जदों अमृत शब्द आवे उत्थे अमृत दा अर्थ है कि कीमती छत्ती प्रकार दे भोजन। जदों असी पढ़ने आ कि सोयन कटोरी अमृत भरी ले नामे हर आगे धरी, उत्थे अमृत दा अर्थ है दुध। आपां बाणी विच इक तुक पढ़ने आ पशु मिलै चंगियाईयां खड़ खावै अमृत दे। हुण इक पासे कहने आ गुरु अमृत देंदा, बाणी विच इह वी आउंदा पशु अमृत देंदा, उत्थे अमृत दे अर्थ नाम अमृत नहीं, उत्थे अमृत दा अर्थ है दुध। छत्ती प्रकार दे भोजन लई भी अमृत, दुध लई भी अमृत। गुरु ग्रंथ साहिब ने शुभ गुणा लई भी शब्द अमृत वरते है। असी पढ़ने आ इस देही अंदर पंच चोर वसै, काम क्रोध लो मो अंकारा अमृत लुटै। अमृत दा अखरी अर्थ शुभ गुणा नूं इह लुटदे पए। जदों असी पढ़ने आ गुरु ग्रंथ साहिब दे बचन के मैला घर बेरे कह कोई आंदा, बिख अमृत बसै इक संगा, उत्थे अमृत दर ते चंदन दी लकत। जदों असी पढ़ने आ अमृत काया रह सुखाली, बाजी ए संसारो उत्थे अमृत दर ते ना मरन वाली काया। हजूर ने बाणी विच अमृत शब्द बाणी ने भी वरते है। आपा पढ़ने आ अमृत तेरी बाणिया तेरा भगता हृदय समाणिया, अमृत बाणी खरार तेरी सुन सुन हो वै परमगत मेरी के भी पढ़ने अमृत नाम परमेश्वर तेरा अमृत नाम निदान है मिल पीवो भाई एक सवाल उपजेगा जे बाणी अमृत है नाम अमृत है ते फिर आपां ठंडे बाटे दा अमृत क्यों छकने मैं सिर्फ संखेप विच अर्ज करा हां बात दलील गल समझिए गुरमत केवल जबानी बोलने वाली चेड़ नहीं गुरमत का अपनी जिंदगी विच कमाण वाली गुरु जी दी दित्ती हुई जीवन जात है जे मैं कहा मैं कथा कर ली कीर्तन कर लिया मैं बहुत कुछ लिख दिता नहीं प्यारियो जिन्नी देर तक मैं अपनी जिंदगी विच कमा के नहीं देखा मैनु समझ ही नहीं पैनी गुरु का शब्द मैनु कहिंदा की प्यार है गुरमत एक जीवन जात है आपां कहांगे जे अमृत बाणी है अमृत नाम है ते फिर गुरु को अमृत लैण दी की लोड़ है मैं एक दो प्रमाण अर्ज करके अगे तुरना चाहना गुरमुखो कुछ चीजा ऐसिया ने कोई बंदा ऐसा नहीं जिदे अंदर अमृत नहीं जिसनु आपां पापी कहने हां गुरु ग्रंथ साहिब ने ते कहा मनमुख विच भी अमृत है कि घर ही मैं अमृत भरपूर है मनमुखा साधना पाया मनमुख विच भी अमृत है पर अमृत प्रगट नहीं धरती सारी थले पानी है किते नीवा किते उच्चा पर चेते रखियो पानी प्रगट सारिया थावां ते नहीं पानी नू प्रगट करन लई बाहरों साधना अपनाए जांदे ने अमृत तां सारिया विच है गुरु ने अमृत इस करके तेनू खंडे बाटे दी पौल दित्ती कि तेरे अंदर अमृत का संचार हो जाए जेड़ा तेरे अंदर परमात्मा ने अमृत रखे है शब्द की कमाई करे ये अमृत तेरा प्रगट हो सके यही कारण कि जेड़िया बाणिया नाल अमृत तैयार किया गया कोई बाणिया नितनेम दियां दे दित्तियां कि जिन्हां बाणिया नूं पढ़ के पानी अमृत बन गया कोई बाणी नितनेम दित्ती इहदा भाव इह सी केवल नितनेम दा अर्थ इह नहीं कि दिन चढ़िया 35 मिनटां विच अपना काम नबेड़िया असल विच जे किते टिक के अमृतमई बाणी दा नितनेम किया जाए उस वेले गल सोचनी चाहीदी है जे पंज सिंह रसना तो बाणी पढ़दे ने ते पानी अमृत बन जांदा मना तू टिक के पंज बाणियां दा नितनेम कर सच जानी तेरी जिंदगी ही अमृत बन जाए अमृत संचार कीता है केवल अमृत प्रचार नहीं संचार दा अर्थ हुंदा चालू कर देना मैं दो उदाहरण दे दिया लक्कर विच अग है पर लक्कर दे घरां विच रहिंदे आ पर कदी लक्कर विचों सेक लगा है हां लक्कर दी अग प्रगट जरूर हो सकती है पर जे बाहरों किते लक्कर नूं कोई चिनग लग जाए एक बारी चिनग लगे अंदरों भांबड़ बालस देने प्यारिया अंदर तेरे अमृत है प्रगट होवेगा जदों गुरु की बख्शीश जी चिनग तेनू लग जा लकड़ विचों अग प्रगट हुंदी है पर शर्त जे बाहरों किते कोई चिनग लाए गुरमुखो कदी तको मैं पिछली बारी एक उदाहरण दित्ती सी बाप मां ते पिता इहो कह लो मर्द ते इस्त्री दा सुमेल गुरु ग्रंथ साहिब दियां तुकां ने कहिंदे हर पुरख दे विच नार है हर नारी दे विच पुरख है गुरु ग्रंथ साहिब दे बचन ने कि हर पुरख विच नार हर नारी विच पुरख है इहदा मतलब हर इस्त्री विच ओ समर्था है मर्द नूं जन्म दे सके हर मर्द विचों सैल ने जिन्हें तो इस्त्री पैदा हो सके पर चेते रखो वो तीसरी पैदाइश तां होवेगी जे दोनों का सुमेल होवेगा जे खालसा पैदा होना है गुरु का बख्शिया होया अमृत लै ते तेरे अंदर दे अमृत का सुमेल होवे जदों तेरे अंदर दे अमृत नाल जुड़ेगा सच जानी तीजा शब्द जिहड़ा निकलेगा वो खालसा होवेगा हजूर ने बाणी विच मेहर कीती दुध विच घिओ है पर जाग लाण तो बिना मक्खन प्रगट नहीं हुंदा लकड़ विच अग है चिनक तो बिना ओ नहीं प्रगट हुंदी प्यारिया अंदर ता अमृत उदी सी जदों तेरा जन्म हो गया पर प्रगट ता होवेगा जदों गुरु जी दात अमृत छक के गुरु दे बचना नूं कमा लवेगा फिर जदों खालसे ने अमृत दी दात लेके उस नूं अपनी जिंदगी विच कमाया भी ते प्यारियो इहदियां उदाहरणां जे पुछनियां चाहने मैं कहना वैसे सानू ये सवाल करने नहीं चाहिए कि अमृत की ताकत की 23 फरवरी 1921 ननकाणा साहब की धरती से प्रिंसीपल जोत सिंह जिन्हां भाई जोत सिंह भी आप कहने गुरमत मिलने कई किताबा उन्होंने लिखिया 23 फरवरी 1921 उधर सूरज पिया छकदा सी ओ ਉਧਰ ਭਾਈ ਜੋਧ ਸਿੰਘ ਨੇ ਇੱਕ ਬਹੁਤ ਵੱਡੀ ਚਿਖਾ ਦੇ ਕੋਲ ਖਲੋ ਕੇ ਕੁਝ ਸ਼ਬਦ ਕਹਿ ਜਿਹੜੇ ਅੱਜ ਵੀ ਜਦੋਂ ਪੜ੍ਹਨਾ ਤੇ ਸੀਨੇ ਨੂੰ ਟੁੰਬਦੇ ਨੇ। ਉਹ ਸ਼ਬਦ ਉਸ ਸੱਜਣ ਨੇ ਲਿਖੇ ਜਿਹੜਾ ਖੁਦ ਚਿਖਾ ਦੇ ਕੋਲ ਖਲੋਤਾ ਸੀ, ਸਰਦਾਰ ਨਰਾਇਣ ਸਿੰਘ ਜੀ MA, ਜਿਹੜੇ ਨਨਕਾਣਾ ਸਾਹਿਬ ਜੀ ਦੇ ਮੈਨੇਜਰ ਵੀ ਬਾਅਦ ਵਿਚ ਰਹੇ। ਉਹ ਕਹਿੰਦੇ ਨੇ ਕਿ ਉਸ ਸ਼ਾਮ ਨਨਕਾਣਾ ਸਾਹਿਬ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਜਾਣਾ ਸੀ। ਕਹਿੰਦੇ ਨੇ ਸਾਰਾ ਦਿਨ 119 ਖੋਪੜੀਆਂ ਅੰਦਰੋਂ ਲਈਆਂ ਗਈਆਂ, 7 ਖੋਪੜੀਆਂ ਬਾਹਰ ਆਵੇ ਵਿੱਚੋਂ ਜਿੱਥੇ ਭਾਂਡਿਆਂ ਦੇ ਆਵੇ ਇੱਟਾਂ ਦੇ ਆਵੇ ਪੱਕਦੇ ਸਨ। 119 ਖੋਪੜੀਆਂ ਅੰਦਰੋਂ, 7 ਖੋਪੜੀਆਂ ਬਾਹਰੋਂ, 3 ਟੋਕਰੇ ਛੋਟੇ ਛੋਟੇ ਕੀਮਾ ਮਾਸ ਦੇ, 10 ਟੋਕਰੇ ਅੱਧ ਸੜੀਆਂ ਨਿੱਕੀਆਂ ਨਿੱਕੀਆਂ ਕੱਢੀਆਂ ਦੇ, 4 ਅੱਧ ਸੜੀਆਂ ਲਾਸ਼ਾਂ। ਕਹਿੰਦੇ ਨੇ ਜਦੋਂ ਵੱਡੀ ਚਿਖਾ ਚਿਣਕੇ ਪਹਿਲਾਂ 126 ਖੋਪੜੀਆਂ ਰੱਖੀਆਂ, ਨਾਲ 4 ਲਾਸ਼ਾਂ ਰੱਖੀਆਂ, ਨਾਲ 10 ਟੋਕਰੇ ਖੱਡੀਆਂ ਦੇ ਪਾਏ, ਉੱਤੇ 3 ਟੋਕਰੇ ਮਾਸ ਦੇ ਰੱਖੇ, ਅਜੇ ਉੱਤੇ ਲੱਕੜਾਂ ਲਾਣ ਲੱਗੇ ਤੇ ਭਾਈ ਜੋਧ ਸਿੰਘ ਨੇ ਕਿਹਾ ਰੁਕ ਜਾਓ। ਜਦੋਂ ਰੁਕੇ ਉਹਨਾਂ ਨੇ ਭਾਵਪੂਰਤ ਸ਼ਬਦ ਕਹੇ, ਕਿਉਂਕਿ ਚਿਖਾ ਕੋਲ ਹਿੰਦੂ ਵੀ ਸਨ ਮੁਸਲਮਾਨ ਵੀ ਸਨ। ਭਾਈ ਜੋਧ ਸਿੰਘ ਕਹਿਣ ਲੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲਗਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ ਤੇ ਲੋਕ ਕਟਾਕਸ਼ ਕਰਦੇ ਸਨ, ਕਦੀ ਖੋਪੜੀ ਲੁਹਾ ਕੇ ਵੀ ਕੋਈ ਜਿੰਦਾ ਰਹਿ ਸਕਦਾ, ਬੰਦ ਬੰਦ ਕਟਾ ਕੇ ਵੀ ਕੋਈ ਬਚ ਸਕਦਾ, ਕੋਈ ਚਰਖੜੀ ਤੇ ਵੀ ਚੜ ਸਕਦਾ। ਕਹਿੰਦੇ ਨੇ ਸਾਡੇ ਕੀਤੀ ਅਰਦਾਸ ਦਾ ਮਜ਼ਾਕ ਉਡਾਉਂਦੇ ਸਨ। ਕਹਿੰਦੇ ਨੇ ਮੈਂ ਤਾਂ ਲੱਕੜਾਂ ਲਾਉਣ ਤੋਂ ਰੋਕਿਆ, ਜਿਸ ਨੂੰ ਕੋਈ ਸ਼ੱਕ ਹੋਵੇ ਉਹ ਅੱਜ ਵੀ ਚਿਖਾ ਖੁੱਲੀ ਦੇਖ ਸਕਦਾ, ਜੋ ਕਲਗੀ ਵਾਲੇ ਦਾ ਖਾਲਸਾ ਕਹਿੰਦਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਮਾ ਕੇ ਵੀ ਦੱਸਦਾ, ਜੇ ਅਸੀਂ ਕਹਿੰਦੇ ਹਾਂ ਤੇ ਉਹਨੂੰ ਕਮਾ ਕੇ ਵੀ ਦੱਸਿਆ ਹੈ। ਇਹ ਅੰਮ੍ਰਿਤ ਦੀ ਤਾਕਤ ਨੂੰ ਦੇਖ ਕੇ ਗਿਆਨੀ ਗਿਆਨ ਸਿੰਘ ਨੇ ਜ਼ਕਰੀਏ ਦੀ ਜ਼ਬਾਨ ਤੋਂ ਸ਼ਬਦ ਕਰਾਏ ਸਨ। ਜਦੋਂ ਨਾਦਰ ਨੇ ਪੁੱਛਿਆ ਸੀ ਸਾਰਾ ਹੀ ਹਿੰਦੁਸਤਾਨ ਕੰਬਦਾ ਹੈ, ਪਰ ਮੈਂ ਫਿਰ ਬੇਨਤੀ ਕਰਦੇ ਹਾਂ ਖਾਲਸਾ ਹੋਵੇ ਜੇਬਾਂ ਕੱਟਣ ਵਾਲਾ ਨਹੀਂ, ਖਾਲਸਾ ਲੈ ਕੇ ਸ਼ਬਦ ਵਰਤ ਕੇ ਕੁਕਰਮ ਕਰਨ ਵਾਲਾ ਨਹੀਂ, ਖਾਲਸਾ ਲਕਬ ਲਾ ਕੇ ਕੇਵਲ ਬੁਰਿਆਈਆਂ ਨੂੰ ਕਮਾਉਣ ਵਾਲਾ ਨਹੀਂ, ਉਹ ਖਾਲਸਾ ਜਿਹਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਕਹੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਹਜ਼ੂਰ ਕਿਰਪਾਲੂ ਜੀ ਨੇ ਉਸ ਵੇਲੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਦਰ ਨੇ ਕਈ ਸਮਾਂ ਬਾਅਦ ਵਿੱਚ ਪੁੱਛਿਆ ਸੀ ਇਹ ਕੌਣ ਲੋਕ ਨੇ ਲੰਬੇ ਵਾਲਾਂ ਵਾਲੇ ਜਿਹੜੇ ਮੇਰੇ ਰਸਤੇ ਨੂੰ ਰੋਕਦੇ ਨੇ, ਤੇ ਨਾਦਰ ਨੂੰ ਉੱਤਰ ਮਿਲਿਆ ਸੀ ਇਹ ਨੇ ਗੁਰੂ ਕੇ ਸਿੰਘ। ਪਿਆਰਿਓ ਆਪਣੇ ਇਤਿਹਾਸ ਤੇ ਮਾਣ ਕਰੀਏ, ਮੈਂ ਪਿਛਲੇ ਦਿਨੀ ਅਰਜ਼ ਕੀਤੀ ਲੋਕ ਤਾਂ ਮਿੱਥ ਨੂੰ ਤੱਥ ਬਣਾ ਕੇ ਹਿੰਦੁਸਤਾਨ ਵਿੱਚ ਪੇਸ਼ ਪੈ ਕਰਦੇ ਨੇ ਤੇ ਅਸੀਂ ਆਪਣੇ ਤੱਥ ਨੂੰ ਮਿੱਥ ਬਣਾਉਣ ਦਾ ਯਤਨ ਪੈ ਕਰਦੇ, ਜੋ ਹਕੀਕਤ ਹੈ ਉਹਨੂੰ ਅਸੀਂ ਕਈ ਵਾਰੀ ਗੱਲ ਲੁਕਾਉਣ ਦਾ ਯਤਨ ਕਰਦੇ ਹਾਂ। ਉਹ ਕਹਿੰਦਾ ਇਹ ਨੇ ਸਿੰਘ, ਤੇ ਕਹਿੰਦਾ ਵੀ ਇਹ ਸਿੰਘ ਆਖਦਾ ਇਹਨਾਂ ਨੂੰ ਖਤਮ ਕਿਉਂ ਨੀ ਕਰਦਾ। ਉਹਨੇ ਸ਼ਬਦ ਕਿਹਾ, ਕਹਿੰਦਾ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਕਹਿੰਦਾ ਵੀ ਸਾਚੇ ਇਹਨਾਂ ਨੂੰ ਅੰਮ੍ਰਿਤ ਦੇ ਗਏ, ਇਹ ਅੰਮ੍ਰਿਤ ਪੀਂਦੇ ਨੇ ਤੇ ਬੁੱਝ ਦਿਲ ਵੀ ਸ਼ੇਰ ਬਣਦੇ ਨੇ। ਤੇ ਨਾਦਰ ਕਹਿੰਦਾ ਅੰਮ੍ਰਿਤ ਖੋਇਆ ਨੀ ਜਾ ਸਕਦਾ। ਕਹਿੰਦਾ ਨਹੀਂ, ਜਿਹੜੀ ਮਰਿਆਦਾ ਇਹਨਾਂ ਨੂੰ ਦੇ ਗਿਆ ਜਿੱਥੇ ਪੰਜ ਮਿਲਦੇ ਨੇ ਉੱਥੇ ਬਾਣੀ ਕਲਾਮ ਪੜਦੇ ਨੇ, ਜਿੰਨੀ ਦੇਰ ਤੱਕ ਇਹਨਾਂ ਕੋਲ ਕਲਾਮ ਬਾਣੀ ਹੈ ਓਨੀ ਦੇਰ ਤੱਕ ਇਹਨਾਂ ਦਾ ਅੰਮ੍ਰਿਤ ਕੋਈ ਵੀ ਨਹੀਂ ਹੋ ਸਕਦਾ। ਜਿੱਥੇ ਬਹਿੰਦੇ ਨੇ ਅੰਮ੍ਰਿਤ ਤਿਆਰ ਕਰ ਲੈਂਦੇ ਨੇ। ਉਹਨਾਂ ਸ਼ਬਦ ਵਰਤੇ ਸਨ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤਾ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿੰਗਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾ, ਬੁਝ ਦਿਲ ਹੋਵਤ ਸ਼ੇਰ ਬਸ਼ੇਖਾ, ਕਹਿਣ ਲੱਗੇ ਕਾਣ ਨਾ ਕਿਸ ਹੁੰਕੀਏ ਕਾਢਤ, ਸ਼ਹਿਰ ਸ਼ਾਹ ਖੁਦ ਹੀ ਕੋ ਭਾਖਤ, ਆਪਣੇ ਆਪ ਨੂੰ ਸ਼ਹਿਨ ਸ਼ਾਹ ਕਹਿੰਦੇ ਨੇ ਨਾ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ। ਖਾਲਸਾ ਕਿਰਦਾਰ ਦਾ ਨਾਮ ਹੈ, ਖਾਲਸਾ ਆਤਮ ਰਸ਼ੀਏ ਦਾ ਨਾਮ ਹੈ, ਖਾਲਸਾ ਭਰਮ ਭੇਕ ਤੋਂ ਰਹਿਤ ਰੱਬ ਨਾਲ ਜੁੜੀ ਹੋਏ ਰੂਹ ਦਾ ਨਾਮ ਹੈ। ਸੱਚ ਜਾਣਿਓ ਖਾਲਸਾ ਹੋਵੇ ਜਿਹਦੇ ਕੋਲ ਬੈਠ ਕੇ ਰੱਬ ਨੂੰ ਮਿਲਣ ਦੀ ਚਾਹ ਆਉਂਦੀ ਹੋਵੇ। ਖਾਲਸਾ ਪੰਥ ਦੀ ਵਰਤਨੇ, ਮੈਂ ਪਿਛਲੇ ਦਿਨ ਕਿਹਾ ਪੰਥ ਕੇਵਲ ਇੱਕ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ। ਹੋ ਸਕਦਾ ਮੇਰੀ ਗੱਲ ਨੂੰ ਤੀਆਂ ਨੂੰ ਨਾ ਪਾਏ,
ਚਾਰ ਬੰਦੇ ਇਕੱਠੇ ਹੋ ਕੇ ਕਹਿ ਦੇਣ ਅਸੀਂ ਖਾਲਸਾ ਪੰਥ ਹਾਂ, ਪੰਥ ਦਾ ਅਰਥ ਹੁੰਦਾ ਰਸਤਾ, ਤੇ ਜਿਸ ਸਿੱਖ ਕੋਲ ਬੈਠ ਕੇ ਰੱਬ ਨੂੰ ਰੱਬ ਦੇ ਘਰ ਨੂੰ ਜਾਣ ਦਾ ਰਸਤਾ ਮਿਲਦਾ ਸੱਚ ਜਾਣੋ ਉਹ ਸਿੱਖ ਹੀ ਪੰਥ ਹੈ, ਜਿਹੜਾ ਰੱਬ ਦੇ ਘਰ ਨੂੰ ਜਾਣ ਦਾ ਮਾਰਗ ਦੱਸਦਾ ਹੋਵੇ, ਜਿਹਦੇ ਕੋਲ ਇੰਨੀ ਸਮਰੱਥਾ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਅੰਮ੍ਰਿਤ ਬਾਣੀ ਨਾਲ ਜੋੜਿਆ। ਪਿਆਰਿਓ ਮੈਂ ਅਰਜ਼ ਕਰ ਰਿਹਾ ਸਾਂ, 99 ਤੋਂ ਬਾਅਦ ਇੱਕ ਵਿਸਾਖੀ ਆਈ 1748 ਦੀ, ਸਰਦਾਰ ਕਪੂਰ ਸਿੰਘ ਨੇ 83 ਜਥੇ ਖਤਮ ਕਰਕੇ ਕੇਵਲ ਇੱਕ ਦਲ ਖਾਲਸਾ ਕਾਇਮ ਕੀਤਾ। ਉਸ ਦਿਨ ਵਿਸਾਖੀ ਵਾਲੇ ਦਿਨ ਪ੍ਰਣ ਕੀਤਾ ਗਿਆ ਕਿ ਪੰਜਾਬ ਤੇ ਕੀਤਾ ਹੋਇਆ ਹਮਲਾ ਸਿੱਖੀ ਤੇ ਹਮਲਾ ਹੋਵੇਗਾ। ਸ਼ਾਇਦ ਉਸੇ ਦਿਨ ਨੂੰ ਵੇਖ ਕੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਲਿਖ ਕੇ ਗਏ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। 1763 ਦਾ ਸਮਾਂ ਆਉਂਦਾ ਪਿਆ, ਉਸ ਦਿਨ ਵੀ ਵਿਸਾਖੀ ਆਈ ਜਿਸ ਕਸੂਰ ਦੇ ਇੱਕ ਬ੍ਰਾਹਮਣ ਨੇ ਫਰਿਆਦ ਕੀਤੀ ਕਿ ਖਾਲਸਾ ਉਸਮਾਨ ਖਾਨ ਆਪਣੀ ਸਲਤਨਤ ਵਿੱਚ ਕਿਸੇ ਦੀ ਧੀ ਭੈਣ ਦੀ ਇੱਜ਼ਤ ਮਹਿਫੂਜ ਨਹੀਂ। ਪਿਆਰਿਓ ਕਦੀ ਪ੍ਰਾਚੀਨ ਪੰਪ ਪ੍ਰਕਾਸ਼ ਪੜਿਓ, ਉਸ ਵੇਲੇ ਕਹਿੰਦਾ ਮੈਂ ਤੁਹਾਡੇ ਕੋਲ ਫਰਿਆਦੀ ਹੋਇਆ, ਅੱਜ ਦੇ ਦਿਨ ਗੁਰੂ ਨੇ ਤੁਹਾਨੂੰ ਸਿਰਜਿਆ, ਅੱਜ ਤੁਸੀਂ ਮੇਰੀ ਪਤਨੀ ਦੀ ਪਦ ਬਿਟਾ ਸਕਦੇ ਹੋ। ਰਤਨ ਸਿੰਘ ਭੰਗੂ ਲਿਖਦਾ ਹੈ, ਉਸ ਵੇਲੇ ਸਰਦਾਰ ਹਰੀ ਸਿੰਘ ਭੰਗੀ, ਜੱਸਾ ਸਿੰਘ ਆਲੋ ਵਾਲੀਆਂ ਅੰਮ੍ਰਿਤਸਰ ਵਿਸਾਖੀ ਤੇ ਮਨਾਉਂਦੇ ਸਨ। ਉਹਨਾਂ ਕਿਹਾ ਵੀ ਉਹਦੇ ਕੋਲ 12 ਕਿਲੇ ਨੇ, ਆਪਾਂ ਗਿਣਤੀ ਦੇ ਸਿੱਖ ਹਾਂ। ਤੇ ਇੱਕ ਨੇ ਆਵਾਜ਼ ਦਿੱਤੀ ਕਿ ਆਪਣੀ ਮਰਜ਼ੀ ਨਾ ਕਰੋ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਵੋ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੀ ਅਗਵਾਈ ਕਰਨਗੇ। ਕਹਿੰਦੇ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬੇ ਅਰਦਾਸ ਕੀਤੀ ਤੇ ਉਹਨੇ ਸ਼ਬਦ ਵੀ ਲਿਖੇ ਨੇ। ਵਿਸਾਖੀ ਵਾਲਾ ਦਿਨ ਸੀ, ਕਹਿਣ ਲੱਗੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ। ਤੇ ਹੁਕਮ ਆਇਆ ਸੀ ਪੰਜੇ ਬੱਦੇ ਮਹਾਬਲੀ ਕਰ ਸੱਚਾ ਤੋਂ ਵਾਸ। ਵਿਸਾਖੀ ਵਾਲੇ ਦਿਨ ਕਸੂਰ ਨੂੰ ਗਏ ਤੇ ਕਸੂਰ ਫਤਿਹ ਕਰਕੇ ਅਸਮਾਨ ਖਾਨ ਨੂੰ ਮਾਰ ਕੇ ਵਾਪਸ ਆਏ। ਪਿਆਰਿਓ ਉਸ ਤੋਂ ਬਾਅਦ ਜਲਿਆਂ ਵਾਲੇ ਬਾਗ ਦੀ ਵਿਸਾਖੀ ਆਈ, ਜਿਹਦੇ ਵਿੱਚ ਕੇਵਲ ਪੰਜਾਬੀ ਸ਼ਬਦ ਹੀ ਨਹੀਂ, ਸਿੱਖਾਂ ਦਾ ਬਹੁ ਗਿਣਤੀ ਵਿੱਚ ਕਤਲੇਆਮ ਉੱਥੇ ਕੀਤਾ ਗਿਆ। ਉਸ ਵਿਸਾਖੀ ਨੇ ਰੰਗ ਲਿਆਂਦਾ ਕਿ ਸਰਦਾਰ ਊਧਮ ਸਿੰਘ ਨੇ ਉਸ ਵਿਸਾਖੀ ਦਾ ਬਦਲਾ ਲੰਡਨ ਵਿੱਚ ਲਿਆ। ਕਦੀ ਨਹੀਂ ਭੁੱਲਾਂਗੇ, ਅੱਜ ਭਾਵੇਂ ਅਸੀਂ ਜ਼ਬਾਨ ਨੂੰ ਬੰਦ ਕਰ ਲਈਏ, 78 ਦੀ ਵਿਸਾਖੀ ਆਈ ਜਿਹਨੇ 13 ਸਿੰਘ ਸ਼ਹੀਦ ਕੀਤੇ ਅੰਮ੍ਰਿਤਸਰ ਵਿੱਚ, 13 ਉਧਰ ਸ਼ਹੀਦ ਹੋਏ। ਮੈਂ ਹੈਰਾਨ ਹੋਇਆ, ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜਿੱਦਣ ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਪਹਿਲੀ ਜੰਗ ਲੜੀ, ਉਦਨ ਵੀ 13 ਸਿੱਖ ਸ਼ਹੀਦ ਹੋਏ ਸਨ, ਪਹਿਲੀ ਜੰਗ ਵਿੱਚ ਵੀ 13, ਉਦਨ ਵੀ ਸ਼ਹਾਦਤ ਦਾ ਉਹਨਾਂ ਜਾਮ ਪੀਤਾ। ਤੇ ਪਿਆਰਿਓ ਉਹ ਵਿਸਾਖੀ ਦੇ ਇੱਕ ਨਵਾਂ ਰੰਗ ਲੈ ਕੇ ਆਈ, ਉਹਨੇ ਕੌਮ ਨੂੰ ਬਹੁਤ ਕੁਛ ਦਿੱਤਾ। ਇਹ ਗੱਲ ਵੱਖਰੀ ਕਿ ਅੰਦਰ ਨੂੰ ਢਹਿੰਦੀ ਕਲਾ ਵੱਲ ਜਾਣ ਵਾਲਾ ਆਪਣੇ ਢੰਗ ਨਾਲ ਸੋਚੇ, ਉਹਨੇ ਇੱਕ ਨਵਾਂ ਇਨਕਲਾਬ ਪੈਦਾ ਕੀਤਾ। ਰੱਬ ਮਿਹਰ ਕਰੇ ਇਹੋ ਜਿਹੀ ਵਿਸਾਖੀ ਆਵੇ ਕਿ ਜਿਹੜੀ ਸਾਡੇ ਅੰਦਰ ਦੀ ਤੇ ਬਾਹਰ ਦੀ ਸੁਤੰਤਰਤਾ ਸਾਨੂੰ ਪ੍ਰਦਾਨ ਕਰ ਸਕੇ। ਵਿਸਾਖੀ ਸਾਰੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਦੀ ਹੈ। ਕੇਵਲ ਇਹ ਨਹੀਂ, ਮੈਂ ਇੰਡੀਆ ਵੀ ਅਰਜ਼ ਕੀਤੀ, ਇੱਥੇ ਵੀ ਮੈਨੂੰ ਸ਼ਬਦ ਕਹਿਣ ਤੋਂ ਕੰਨੀ ਨਹੀਂ ਕਤਰਾਉਣਾ ਚਾਹੁੰਦਾ। ਅਸੀਂ ਵਿਸਾਖੀ ਨੂੰ ਮੇਲੇ ਦੇ ਰੂਪ ਵਿੱਚ ਵੀ ਪੇਸ਼ ਕਰ ਰਹੇ ਹਾਂ, ਨੱਚਣਾ ਗਾਉਣਾ, ਨਸ਼ਾ ਪੀਣਾ, ਉੱਥੇ ਜਿਵੇਂ ਕਿਹਾ ਜਾਂਦਾ ਹੈ ਅਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ। ਪਰ ਗੁਰਮਖੋ ਅਸਲ ਵਿੱਚ ਚੈਨਲ ਤੁਸੀਂ ਲਾ ਕੇ ਦੇਖੋ, ਦਰਬਾਰ ਸਾਹਿਬ 8 ਵਜੇ ਸੰਪੂਰਨਤਾ ਹੁੰਦੀ ਹੈ, 8:30 9 ਤੋਂ ਬਾਅਦ ਬਾਪ ਤੇ ਧੀ ਇਕੱਠੇ ਉਸ ਚੈਨਲ ਨੂੰ ਨਹੀਂ ਦੇਖ ਸਕਣਗੇ। ਕਹਿੰਦੇ ਆਪਾਂ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ, ਇੱਕ ਮਾਂ ਦੇ ਉੱਤੇ ਬਸਤਰ ਪਾ ਕੇ ਉਹਦੀ ਇੱਜ਼ਤ ਬਣਾਉਂਦੇ ਨੇ ਤੇ ਦੂਜਾ ਮਾਂ ਨੂੰ ਚਰਸਤੇ ਵਿੱਚ ਖੜਿਆ ਕਰ ਬਸਤਰ ਉਤਾਰ ਕੇ ਕਹੇ ਮੈਂ ਮਾਂ ਨੂੰ ਘਰ ਘਰ ਪਹੁੰਚਾਉਣਾ ਜਾਣਾ, ਉਹ ਸੇਵਾ ਨਹੀਂ, ਉਹ ਮਾਂ ਬੋਲੀ ਦੀ ਗਦਬੀ ਹੈ। ਮੈਂ ਇੱਕ ਉਦਾਹਰਣ ਦੇ ਕੇ ਸਮਾਪਤੀ ਕਰਨਾ, ਮੇਰੀ ਬੇਨਤੀ ਸਵੀਕਾਰ ਕਰਿਓ। ਪਿਆਰਿਓ ਕਿਤੇ ਹੋ ਰਿਹਾ ਸੀ ਨਾਚ ਗਾਣਾ, ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੋਏ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ, ਸਾਖਤ ਗੀਤ ਨਾਚ ਧੁਨ ਗਾਵਤ ਬੋਲਤ ਬੋਲ ਅਜਾਏ, ਮੇਰੇ ਕੰਨਾਂ ਵਿੱਚ ਉਹ ਵੈਣ ਨਾ ਪੈਣ ਲਈ ਜਿਹਦੇ ਨਾਲ ਤੇਰੀ ਬਾਣੀ ਤੋਂ ਮੇਰੀ ਪ੍ਰੀਤ ਟੁੱਟ ਜਾਏ। ਇੱਕ ਉਦਾਹਰਣ ਦੇ ਕੇ ਸੁਣੋ ਪੂਰਨਤਾ ਕਰਨਾ, ਕਹਿੰਦੇ ਨੇ ਕਿਤੇ ਕੋਈ ਨਾਚ ਹੋ ਰਿਹਾ ਸੀ, ਲੋਕ ਇਕੱਠੇ ਸਨ, ਨੱਚਣ ਵਾਲੀ ਨੇ ਪੈਰਾਂ ਚ ਘੁੰਗਰੂ ਬੰਨੇ ਤੇ ਇੱਕ ਮਿਰਦੰਗ ਪਿਆ ਵਜਾਉਂਦਾ ਸੀ, ਕੋਲ ਵਾਜੇ ਪੈ ਵੱਜਦੇ ਸਨ। ਕਿਤੇ ਕੋਈ ਰੰਗ ਰਤੜਾ ਫਕੀਰ ਲੰਘਿਆ, ਉਹਨੇ ਦੇਖਿਆ ਵੀ ਲੋਕ ਬੜੇ ਇਕੱਠੇ ਸੀ, ਚਾਰ ਚੁਫੇਰੇ ਲੋਕਾਂ ਦੀ ਭੀੜ ਸੀ, ਫਕੀਰ ਉੱਥੇ ਖਲੋ ਗਿਆ। ਉਹਨੇ ਅੱਖਾਂ ਨੂੰ ਦੇਖਿਆ ਵੀ ਨੱਚਣ ਵਾਲੀ ਨੱਚ ਰਹੀ ਹੈ, ਸਜੰਦੇ ਸਾਜ ਪੈ ਜਾਂਦੇ ਨੇ, ਉਹ ਆਪਣੀ ਬਾਂਹ ਨੂੰ ਉਲਾਰ ਕੇ ਉੱਚੀ ਸਾਰੀ ਖੇਡ ਲਾਉਂਦੀ ਹੈ। ਫਕੀਰ ਦੇਖ ਕੇ ਕਹਿੰਦਾ ਆਹ ਕੋਈ ਦੇਖਣ ਵਾਲੀ ਚੀਜ਼ ਹੈ। ਚੁੱਪ ਕਰਕੇ ਜਦੋਂ ਪਿਛਾ ਗਿਆ ਅੱਖਾਂ ਬੰਦ ਕਰ, ਤੇ ਕਿਸੇ ਨੇ ਪਿੱਛੋਂ ਬੋਲੀ ਮਾਰੀ, ਬਾਬਾ ਜੀ ਜਿਵੇਂ ਆਪਾਂ ਵੀ ਪਿੱਛੇ ਕਈ ਵਾਰੀ ਕਰਨੇ ਆ। ਆ ਫਕੀਰ ਬਾਬਾ ਦੇਖ ਇਹਦੇ ਪੈਰਾਂ ਦੇ ਘੁੰਗਰਾਂ ਦੀ ਆਵਾਜ਼, ਦੇਖ ਮੁਟਿਆਰ ਬਾਹਾਂ ਉਲਾਰ ਕੇ ਹੇਕ ਪਹਿਲਾਂਦੀ ਏ। ਉਸ ਫਕੀਰ ਨੇ ਉੱਥੇ ਕਬਿਤ ਕਿਹਾ ਸੀ, ਉਹ ਕਹਿੰਦਾ ਕਿ ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ ਧਿਆਨ ਦਿਆ ਜੇ। ਕਹਿੰਦੇ ਨੇ ਚੰਗੇ ਕੰਮ ਨੂੰ ਛੱਡ ਕੇ ਮਾੜੇ ਕੰਮ ਵਾਲੇ ਪਾਸੇ ਤੁਰ ਪਏ, ਕੋਈ ਸਮਝਾਉਣ ਵਾਲਾ ਨੀ, ਕੋਈ ਲੱਜਿਆ ਨਹੀਂ। ਸ਼ੁਭ ਕਾਜ ਕੋ ਛੋੜ ਅਕਾਜ ਕਰੇ, ਕਛ ਲਾਜ ਨਾ ਆਵਤ ਹੈ ਇਨਕੋ, ਇੱਕ ਰਾਂਡ ਬੁਲਾਏ ਨਚਾਵਤ ਹੈ ਘਰ ਕੋ ਦਣ ਦਾਮ ਲੁਟਾਉਣ ਕੋ, ਘਰ ਦਾ ਪੈਸਾ ਤਬਾਹ ਕਰਨ ਲਈ। ਅੱਗੇ ਉਹ ਕਹਿੰਦਾ ਮਿਰਦਿੰਗ ਤੇਨਾ ਤ੍ਰਿਗ ਤ੍ਰਿਗ ਕਹੇ, ਜਦੋਂ ਮਿਰਦਿੰਗ ਵੱਜਦਾ ਨਾ ਮਿਰਦੰਗ, ਉਹਦੀ ਆਵਾਜ਼ ਕਈ ਵਾਰੀ ਰੁਦਮ ਵਿੱਚ ਹੋਵੇ ਇੰਜ ਲੱਗਦਾ ਜਿਵੇਂ ਤ੍ਰਿਗ ਤ੍ਰਿਗ ਕਹਿੰਦਾ। ਕਹਿੰਦੇ ਮਿਰਦੰਗ ਤੇਨਾ ਤ੍ਰਿਗ ਤ੍ਰਿਗ ਕਹੇ, ਮਿਰਦੰਗ ਵੱਜਦਾ ਤੇ ਤ੍ਰਿਗ ਤ੍ਰਿਗ ਕਹਿੰਦਾ, ਤੇ ਜਿਹੜੇ ਪੈਰਾਂ ਵਿੱਚ ਪਾਏ ਘੁੰਗਰੂ ਨੇ ਸੁਲਤਾਨ ਕਹੇ ਕਿਨਕੋ ਕਿਨਕੋ। ਕਹਿੰਦਾ ਤੁਹਾਨੂੰ ਲੱਗਦੇ ਨੇ ਘੁੰਗਰੂ? ਕਹਿੰਦਾ ਮੈਨੂੰ ਲੱਗਦਾ ਮਿਰਦਿੰਗ ਮਿਰਦੰਗ ਕਹਿੰਦਾ ਤ੍ਰਿਗ ਤ੍ਰਿਗ, ਤੇ ਪੈਰਾਂ ਵਿੱਚ ਪਾਏ ਘੁੰਗਰੂ ਕਹਿੰਦੇ ਨੇ ਕਿਨਕੋ ਕਿਨਕੋ, ਤੇ ਬਾਂਹ ਉਲਾਰ ਕੇ ਕਹਿੰਦੀ ਜਿਹੜੇ ਦੇਖਣ ਆਏ ਨੇ ਕਿਨਕੋ ਇਨਕੋ। ਰੱਬ ਮਿਹਰ ਕਰੇ ਸਾਨੂੰ ਬਾਣੀ ਬਾਣੀ ਵਿੱਚ ਪਰਪਕਤਾ ਬਖਸ਼ੇ, ਅਸੀਂ ਕੀਰਤਨ ਨਾਲ ਸ਼ਬਦ ਨਾਲ ਜੁੜ ਸਕੀਏ, ਆਪਣੇ ਅਸਲੇ ਨੂੰ ਆਪਣੇ ਮੂਲ ਨੂੰ ਸਮਝ ਸਕੀਏ। ਮੈਂ ਪਿਛਲੇ ਦਿਨ ਅਰਜ਼ ਕੀਤੀ ਪੰਜਾਬ ਦਾ ਫੋਕ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦਾ, ਕਦੀ ਕੋਈ ਪੜ੍ਹੇ ਹਨ? ਬੜਹੰਸ ਰਾਗ ਦੀਆਂ ਘੋੜੀਆਂ ਨੇ, ਤੇ ਜਦੋਂ ਅਸੀਂ ਘੋੜੀਆਂ ਗਾਉਂਦੇ ਹਾਂ ਤੇ ਮੇਰੇ ਗੁਰੂ ਨੇ ਨਾਲ ਅਲਾਹੀਆਂ ਦਰਜ ਕੀਤੀਆਂ ਨੇ। ਇਹਦਾ ਮਤਲਬ ਹੈ ਜੇ ਬੱਚੇ ਦਾ ਵਿਆਹ ਹੋਇਆ ਹੈ ਸੁਹਾਗ ਦੀਆਂ ਘੋੜੀਆਂ ਗਾਉਂਦੇ ਤੇ ਐਵੇਂ ਮਾਨ ਵਿੱਚ ਫੁੱਲਿਆ ਨਾ ਫਿਰੀ, ਜਿਹਦੀ ਘੋੜੀ ਗਾਏਗੀ ਉਹਦੀ ਅਲਾਣੀ ਵੀ ਗਾਏਗਾ, ਜਿਹਦੀ ਖੁਸ਼ੀ ਹੈ ਉਹਦੇ ਲਈ ਮੌਤ ਵੀ ਹੈ। ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ, ਮਿਹਰ ਕਰੇ ਸਾਨੂੰ ਕਹਿਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਵਾਕਈ ਖਾਲਸਾਈ ਜੀਵਨ ਅੰਦਰੋਂ ਤੇ ਬਾਹਰੋਂ ਜੀਣ ਦੀ ਦਾਤ ਬਖਸ਼ੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਆਪ ਸਮੂਹ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਉਚੇਚਾ ਅੱਜ ਹੁਕਮ ਕੀਤਾ ਸੀ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ। 18 ਤਰੀਕ ਤੋਂ ਰੋਜ਼ਾਨਾ ਸ਼ਾਮ ਨੂੰ ਜੋ ਉੱਥੇ ਗਾਥਾ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਗਈ ਹੈ, ਜਿਤਨੇ ਸ਼ਲੋਕ ਉੱਥੇ ਹੋ ਸਕਣਗੇ ਸਟੋਪ ਕਰਨ, ਉਹ ਬਾਕੀ ਦੀ ਸਾਂਝ ਆਪ ਨਾਲ ਕੀਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।